एक वो अहंकार सतनाम कर्ता पुरुष निर्भो निर्वैर अकाल मूर्त अजूनी सैपं गुरप्रसाद जप आदि सच जुगादि सच है भी सच नानक होसी भी सच आदि सच जुगादि सच है भी सच नानक होसी भी सच होसी भी सच। जी हुंदा ते हौली हौली है पर जे जाग के कीता जाए तो जल्दी हो जाता है कि हौली हौली मंगा त्यागनिया हन ते एक परमेश्वर जी नू ही मंगना है। आज अमृत वेले जदों सिमरन दा भोग पिया ते संतां ने मंगिया कुछ ना, ते महाराज जी होरां ने बचन कीते कि चतर दिशा कीनो बले अपना सिर उपर कर तार कि चार चफेरे तुहाडे असी हाँ तुहाडे सिरां ते साडा हाथ। आपां इह चीज़ मंग ही नहीं सकदे सी, अपनियां मंगां ते छोटियां हुंदियां हन। तंग मन है ते तंग ही इहदियां इहदा सुभाअ है ते जे उहनां उपर छड्ड दईए ते उह ते बहुत वड्डियां अजमतां बख्शिशां बरकतां दिंदे। ते जाग के देखना है कि सारियां लई अंदर प्यार होवे क्योंकि सारे उसका स्वरूप हैं। किसे लई भी अंदर गुस्सा गिला नहीं, जो कल बीत गया वो बीत गया। ये सियानप नहीं होंदी कि बीते कल उत्ते बैठे रहना ते अपनी जिंदगी आप दुखी रखनी। पिछे पैर जोड़े हुए हैं उन्होंने चुकीए जी ते वर्तमान विच ले आइए, ते जो हाथ अगां नूं जांदे भविख विच उन्होंने भी संकोच के वर्तमान विच ले आइए। जिंदगी माणिए, जिंदगी इत्थे है इस पल विच जिथे कोई अपना पराया नहीं। अपना पराया गिले शिकवे हुंदे ही उदों हन जदों आपां पिछला विचारदे हाँ जां अगे लई स्कीमां बनाउंदे, उदों ही गिले शिकवे ते अपने पराए बनते। जे इस पल विच रहिए ते ना कोई अपना है ना पराया है ना कोई गिला है। ना कोई अपना पराया ना ना कोई अपना पराया, ना कोई शिकवा गिला, ना ही दिल हुन मंगदा। पहला नाम जपदे सां ते नाल ही मन नूं याद रहिंदा सी जी कि तुहाडा नाम जपिया है, हुण मेरा आ कम कर दिओ, ते हुण बदल गया है सब। ना ही दिल हुन मंगदा मुहब्बत दा कोई शिला, परमात्मा नूं मुहब्बत कर। ना ही दिल हुण मंगदा मुहब्बत दा कोई शिला, ना ही दिल हुण मंगदा मुहब्बत दा कोई शिला, ना ही दिल हुण मंगदा मुहब्बत दा कोई शिला। ना ही दिल हुण मंगदा मुहब्बत दा कोई शिला, ना ही दिल हुण मंगदा मुहब्बत दा कोई शिला। जे जिन्ना चिर अपनियां मंगा रहिंदियां हन उन्ना चिर अंदर शांत नहीं हुंदा। नाम भी जपदे हाँ पर मंगा होण करके अंदर हिलजुल रहिंदी है, ते महाराज जी कहिंदे जिन्ना चिर अंदर हिलजुल है उन्ना चिर असीं मिलना नहीं। कहिंदे तू जदों सहज विच आवेंगा उदों मिलांगे। सहज जदों अडोल अंदर हो गया, ना कोई मंग रही, ना कोई गिला रहा, ना कोई तांग रही, ते महाराज जी कहिंदे कहिंदे जिन्हें सानू मिलना है वह सहज का शिंगार करे, सहज का शिंगार, उदा तन भी ते मन भी सहज विच होवे, सहज विच, कोई काली नहीं। जे तुसी जल्दी चलते हो तो वह काली नहीं होंदी। काली बाहर दी जो शरीर अपना करता है उदे नाल मतलब नहीं है, अंतर अंदर वे की है उत्थे जे शांत है तो शांत है, तो जे तुर अंदर अशांति है तो फिर भावें आपां चौंकड़ा मार के किन्ना चिर बैठे रहिए वो सहज विच नहीं, वो सहज अवस्था नहीं। सहज जिथे अंदर लेव लगी हुई तो कुछ भी मंग नहीं, उदे नाल तार जुड़ी हुई, दुनिया दुनिया नालों तार टुट के ਉਹਦੇ ਨਾਲ ਜੁੜੀ। ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿਜ ਸ਼ਿੰਗਾਰ। ਮਹਾਰਾਜ ਜੀ ਕਹਿੰਦੇ ਪਰਮਾਤਮਾ ਹਰ ਵਾਰ ਪਰਮਾਤਮਾ ਪਤੀ ਉਹਨੂੰ ਮਿਲਦਾ ਹੈ ਜਿਹਨੇ ਸਹਿਜ ਦਾ ਸ਼ਿੰਗਾਰ ਕੀਤਾ ਹੋਵੇ। ਅਸੀਂ ਉਹਨੂੰ ਮਿਲਦੇ ਹਾਂ ਜਿਹਨੇ ਸਹਿਜ ਦਾ ਸ਼ਿੰਗਾਰ ਕੀਤਾ। ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸ਼ਿੰਗਾਰ। ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸ਼ਿੰਗਾਰ। ਸੱਚ ਮਾਣੇ ਪਿਰ ਸੇਜੜੀ। ਕਹਿੰਦੇ ਜਿਹਦਾ ਅੰਦਰ ਸਹਿਜ ਆ ਗਿਆ ਉਹ ਸੱਚੀ ਹੋ ਜਾਂਦੀ ਹੈ, ਉਹ ਰੂਹ ਸੱਚੀ ਹੋ ਜਾਂਦੀ ਹੈ। ਜਦੋਂ ਮਨ ਸ਼ਾਂਤ ਹੋ ਗਿਆ, ਮਨ ਸੌਂ ਗਿਆ, ਮਨ ਖਤਮ ਹੋ ਗਿਆ, ਅਤੇ ਜਿੰਨਾ ਚਿਰ ਮਨ ਹੈ ਉਨਾ ਚਿਰ ਆਪਾਂ ਸੁਖੀ ਹੋ ਨਹੀਂ ਸਕਦੇ। ਕਹਿੰਦੇ ਜਦੋਂ ਮਨ ਪਰਾਂ ਹੋ ਗਿਆ, ਖਤਮ ਹੋ ਗਿਆ, ਤਾਂ ਤੁਸੀਂ ਵੀ ਸੱਚੇ ਹੋ ਗਏ। ਮਨ ਦਾ ਕਰਕੇ ਆਪਾਂ ਝੂਠ ਹਾਂ, ਨਹੀਂ ਤਾਂ ਆਪਾਂ ਸੱਚ ਹਾਂ, ਨਹੀਂ ਤਾਂ ਆਪਾਂ ਸੱਚ ਹਾਂ। ਜੇ ਸੱਚ ਦੀ ਪਰਮਾਤਮਾ ਗੱਲ ਕਰਦੇ ਉਹ ਆਪਾਂ ਹਾਂ, ਜੇ ਆਪਣੇ ਵਿੱਚੋਂ ਮਨ ਦੂਰ ਹੋ ਜਾਵੇ। ਸੱਚ ਮਾਣੇ ਫਿਰ ਸੇਜੜੀ, ਫਿਰ ਉਹ ਸੱਚ ਹੋ ਗਈ ਅਤੇ ਉਹ ਪਿਰ ਦੀ ਸੇਜ ਮਾਨਦੀ ਹੈ। ਗੂੜਾ ਹੇਤ ਪਿਆਰ, ਅਤੇ ਮਹਾਰਾਜ ਜੀ ਕਹਿੰਦੇ ਅਸੀਂ ਫਿਰ ਉਹਨੂੰ ਬਹੁਤ ਗੂੜਾ ਪਿਆਰ ਕਰਦੇ। ਗੂੜਾ ਪਿਆਰ ਹੇਕੋ ਪਾਦਰ ਹੇਕ ਦਰ ਗੁਰ ਪੌੜੀ ਨਿਜ ਥਾਨ ਰੂੜੋ ਠਾਕਰ ਨਾਨਕਾ ਸਭ ਸੁੱਖ ਸਾਚੋ ਨਾਮ। ਰੂੜੋ ਠਾਕਰ ਗੂੜੇ ਪਿਆਰਾਂ ਨਾਲ ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ। ਕਹਿੰਦੇ ਜੇ ਕੋਈ ਇਸ ਤਰ੍ਹਾਂ ਬਹਾਦਰ ਹੋਵੇ ਮਨ ਨੂੰ, ਮਨ ਦਾ ਖਾਤਮਾ ਕਰਦੇ, ਤਾਂ ਅਸੀਂ ਉਹਦੇ ਨਾਲ ਗੂੜਾ ਪਿਆਰ ਕਰਦੇ। ਗੂੜਾ ਪਿਆਰ ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ। ਹੇਤ ਆਖਦੇ ਜਿਸ ਤਰ੍ਹਾਂ ਪੰਜਾਬੀ 'ਚ ਤੇ ਜਿਹਨੂੰ ਆਖਦੇ ਕਿ ਉਹਦਾ ਉਹਦਾ ਬਹੁਤ ਤੇ ਕਰਦਾ ਹੈ, ਤੇ ਕਰਦਾ ਹੇਤ। ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ। ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ। ਦੇ ਵਿਚਕਾਰ ਆਪਣੀ ਸੁਰਤੀ ਦੇ ਵਿਚਕਾਰ ਖੜ੍ਹੇ ਹੋਣਾ, ਇਸ ਨੂੰ ਆਪਣੇ ਚਾਰ ਚੁਫੇਰੇ ਦੇਖਣਾ ਅਤੇ ਇਹਦੇ ਬਾਹਰ ਨਹੀਂ ਜਾਣਾ, ਇਹਦੇ ਤੋਂ ਇਹਦੇ ਵਿੱਚ। ਜੀ ਜਦੋਂ ਹਸਨ ਅਬਦਾਲ, ਸੈਯਦ ਹਸਨ ਅਬਦਾਲ ਜਿਸ ਨੂੰ ਵਲੀ ਕੰਧਾਰੀ ਵੀ ਕਹਿੰਦੇ, ਉਸਨੇ ਜਦੋਂ ਮਹਾਰਾਜ ਜੀ ਹੋਰਾਂ ਨੇ ਉਸਦਾ ਪਾਣੀ ਸਾਰਾ ਖਿੱਚ ਲਿਆ, ਪਾਣੀ ਥੱਲੇ ਵਗਣ ਲੱਗ ਪਿਆ ਚਸ਼ਮਾ, ਅਤੇ ਉਸਦਾ ਪਾਣੀ ਉੱਪਰੋਂ ਸੁੱਕ ਗਿਆ। ਉਹ ਬਹੁਤ ਘਬਰਾਇਆ ਅਤੇ ਕ੍ਰੋਧ ਵਿੱਚ ਆ ਕੇ ਉਸਨੇ ਆਪਣੀ ਭਗਤੀ ਦੇ ਬਲ ਨਾਲ ਇੱਕ ਕਾਫੀ ਭਾਰਾ ਪੱਥਰ ਮਹਾਰਾਜ ਜੀ ਹੋਰਾਂ ਵੱਲ ਰੇੜ ਦਿੱਤਾ, ਜਿੱਥੇ ਮਹਾਰਾਜ ਜੀ ਬੈਠੇ ਸੀ, ਮਾੜੀ ਸੋਚ ਨਾਲ। ਜੇ ਆਪਾਂ ਦੇਖਿਆ ਸੀ ਜਦੋਂ ਪੰਜਾ ਸਾਹਿਬ ਗਏ ਸਾਂ ਕਿ ਵਲੀ ਕੰਧਾਰੀ ਦਾ ਜੋ ਉੱਪਰ ਅਸਥਾਨ ਹੈ, ਉਹ ਥੱਲੇ ਜਿੱਥੇ ਚਸ਼ਮਾ ਵਗਦਾ ਹੈ, ਜਿੱਥੇ ਚਸ਼ਮਾ ਵਗਦਾ ਹੈ ਇੱਥੇ ਮਹਾਰਾਜ ਜੀ ਬੈਠੇ ਸਨ। ਅਤੇ ਇਹਦੇ ਤੋਂ ਵਲੀ ਕੰਧਾਰੀ ਦਾ ਕੋਈ 300 ਗਜ ਦਾ ਦੂਰੀ 'ਤੇ ਹੈ ਉੱਪਰ, ਅਤੇ ਉਹ ਪਹਾੜੀ ਸਟੀਪ ਪਹਾੜੀ ਨਹੀਂ ਹੈ, ਸੌਫਟ ਜਿਹੀ ਪਹਾੜੀ ਹੈ। ਅਤੇ ਜਦੋਂ ਉੱਪਰੋਂ ਉਸਨੇ ਇਹ ਪੱਥਰ ਰੇੜਿਆ ਅਤੇ ਪੱਥਰ ਬਿਰਸ਼ ਬੂਟੇ ਤੋੜਦਾ ਹੋਇਆ ਥੱਲੇ ਨੂੰ ਆ ਰਿਹਾ ਸੀ, ਫਾਸਲਾ ਕਾਫੀ 300-400 ਮੀਟਰ ਦਾ। ਅਤੇ ਮਹਾਰਾਜ ਜੀ ਹੋਰਾਂ ਨੇ ਦੇਖਿਆ ਪੱਥਰ ਥੱਲੇ ਨੂੰ ਉਹਨਾਂ ਵੱਲ ਆਉਂਦਾ, ਉਹਨਾਂ ਨੇ ਸੱਜੀ ਬਾਂਹ ਉੱਚੀ ਕੀਤੀ ਅਤੇ ਉਹ ਪੱਥਰ ਉੱਥੇ ਰੁਕ ਗਿਆ, ਔਰ ਉਹਦੇ ਵਿੱਚ ਮਹਾਰਾਜ ਜੀ ਹੋਰਾਂ ਦੇ ਖੁੱਬੇ ਹੋਏ ਪੰਜੇ ਦਾ ਨਿਸ਼ਾਨ ਛਪ ਗਿਆ। ਪੱਥਰ ਕਾਫੀ ਦੂਰ ਹੈ, ਅਤੇ ਪੱਥਰ ਉੱਥੇ ਹੀ ਖਲੋ ਗਿਆ ਔਰ ਮਹਾਰਾਜ ਜੀ ਹੋਰਾਂ ਦੇ ਪੰਜੇ ਦਾ ਨਿਸ਼ਾਨ ਉਹਦੇ ਵਿੱਚ ਖੁੱਬ ਗਿਆ। ਵਲੀ ਕੰਧਾਰੀ ਨੇ ਉੱਪਰੋਂ ਦੇਖਿਆ, ਉਸਨੇ ਆਪਣੇ ਸਾਰੀਆਂ ਕਰਾਮਾਤਾਂ ਵਰਤੀਆਂ ਉਸ ਪੱਥਰ ਨੂੰ ਗਾਂਹ ਤੱਕਣ ਵਾਸਤੇ, ਪਰ ਉਹ ਪੱਥਰ ਉੱਥੋਂ ਬਿਲਕੁਲ ਨਾ ਹਿੱਲਿਆ। ਵਲੀ ਕੰਧਾਰੀ ਉਸ ਜ਼ਮਾਨੇ ਵਿੱਚ ਬਹੁਤ ਵੱਡੀਆਂ ਕਰਾਮਾਤਾਂ ਦਾ ਮਾਲਕ ਮੰਨਿਆ ਜਾਂਦਾ ਸੀ। ਜਦੋਂ ਉਸਨੇ ਇਹ ਦੇਖਿਆ ਤਾਂ ਉਸਨੇ ਮਹਾਰਾਜ ਜੀ ਹੋਰਾਂ ਦੀ ਸ਼ਕਤੀ ਦੀ ਸੋਝੀ ਪਈ ਉਸਨੂੰ, ਅਤੇ ਉਹ ਉਸੇ ਵੇਲੇ ਉੱਤਰ ਕੇ ਪਹਾੜੀ ਤੋਂ ਥੱਲੇ ਆ ਗਿਆ। ਆ ਕੇ ਮਹਾਰਾਜ ਜੀ ਹੋਰਾਂ ਨੂੰ ਚਰਨ ਵੰਦਨਾ ਕੀਤੀ ਅਤੇ ਕਹਿਣ ਲੱਗਾ, ਹੇ ਵੱਡੇ ਔਲੀਆ, ਔਲੀਆ ਦੇ ਵੱਡੇ ਭਾਰੀ ਸੰਤ ਨੂੰ, ਕਿ ਤੁਹਾਡੇ ਵਰਗੇ ਬਲ ਵਾਲਾ ਮਹਾਂਪੁਰਖ ਮੈਂ ਅੱਜ ਤੱਕ ਨਹੀਂ ਦੇਖਿਆ। ਮੈਂ ਬਹੁਤ ਕਰਾਮਾਤਾਂ ਵਾਲੇ ਸਾਧੂ ਜੋਗੀ ਦੇਖੇ ਹਨ, ਪਰ ਤੁਹਾਡੇ ਵਰਗਾ ਬਲ ਕਿਸੇ ਵਿੱਚ ਨਹੀਂ ਦੇਖਿਆ। ਮੇਰੇ ਕੋਲੋਂ ਬਹੁਤ ਵੱਡੀ ਖਤਾ ਹੋ ਗਈ ਹੈ, ਮੈਨੂੰ ਬਖਸ਼ੋ, ਮੈਂ ਅਣਜਾਣ ਪੁਣੇ ਵਿੱਚ ਇਹ ਕੀਤਾ ਹੈ, ਮੈਨੂੰ ਬਖਸ਼ ਕੇ ਮੇਰੀ ਦਰਗਾਹ ਵਿੱਚ ਲਾਜ ਰੱਖਿਓ। ਮੈਂ ਸ਼ਰਮਸਾਰ ਹਾਂ ਜੋ ਕੁਛ ਹੋਇਆ ਹੈ। ਜਦੋਂ ਉਸਨੇ ਇਸ ਤਰ੍ਹਾਂ ਦੇ ਬਹੁਤ ਸ਼ਰਧਾ ਵਾਲੇ ਬਚਨ ਕੀਤੇ, ਬੇਨਤੀਆਂ ਕੀਤੀਆਂ, ਅਤੇ ਮਹਾਰਾਜ ਜੀ ਪਿਆਰ ਵਿੱਚ ਆ ਕੇ ਕਹਿੰਦੇ, ਪੀਰ ਸਾਈਂ, ਹੰਕਾਰ ਨਹੀਂ ਕਰੀਦਾ ਹੁੰਦਾ, ਹੰਕਾਰ ਮਾਨਸ ਦੇਹੀ ਨੂੰ ਸਫਲ ਨਹੀਂ ਹੋਣ ਦਿੰਦਾ, ਅਤੇ ਹਮੇਸ਼ਾ ਨਿਮਰਤਾ ਔਰ ਨਿਮਾਨਤਾ ਧਾਰੀ ਰੱਖਣੀ ਚਾਹੀਦੀ ਹੈ, और फकीर दा काम है कि वो परोपकार ले हमेशा तत्पर रहे, ता ही उसनू फकीरी सोभदी है। उसने महाराज जी होरां दे बचन सत करके मन्ने ते फिर बेनती की कि जी अज तो मैं तुहानू अपना पीर मनदा हाँ, तुसा दरगाह विच मेरी लाज रखनी। महाराज जी कहिंदे अल्लाह ताला भला करेगा, तेरी लाज रहेगी जी। ये जो पत्थर रेड़िया सी उसने वाली खंडारी ने उपरों पहाड़ी तो, ते जिथे महाराज जी बैठे सन ते उन्होंने एक सोटी मार के ते पानी कढ़िया, सारा पानी उपरों थले आ गया। ये जगह उदों सारी खाली सी ते साफ देखा जा सकता सी कि उसने उपरों पत्थर रेड़िया तो सीधा महाराज जी होरां वल उस दिशा विच। पर बाद विच उत्थे ये जो पहाड़ी ते महाराज जी होरां दे जो चश्मा निकलिया इन्हां दे विचकार जो जगह सी वो उत्थे इमारतां बना दित्तियां गईयां हन। ते हुण ओह कुदरती निशान जो सन पत्थर दे रस्ते दे ओह नहीं दिसदे क्योंकि उत्थे इमारतां खड़ियां हन। जेकर हिस्टरी नूं ध्यान विच रखिया जांदा ते इह नहीं सी करना चाहिदा। उन्हां इमारतां ने बहुत वड्डा इतिहास अखोले कीता होया है। ते गुरुद्वारा साहब दी बिल्डिंग ते भी नाल लगदियां इमारतां दा चंगा सोभदियां नहीं हैं। जी जदों अंग्रेजां दा राज सी ते क्योंकि अंग्रेज लोग मन विच्चों वरतदे हन, इन्हां विचारियां नूं स्पिरिचुअलिटी दा बहुता नहीं पता। चर्चा विच भी जिस हिसाब दियां साखियां ही पढ़ियां सुनियां जांदियां हन, बस इन्ना ही, कोई नाम जपन दा नहीं है उधर। जदों अंग्रेजों का राज सी हिंदुस्तान विच ते क्योंकि अंग्रेज लोग मन विचों वरतदे, उन्होंने समझिया कि ये पंजे का निशान पत्थर उपर आप ही किसी ने खोदया होया है, पत्थर ते पंजे का निशान पै नहीं सकता, ये अनहोनी गल है। तो ये सच है कि उन्होंने रातां नूं पंजा साहब विच सिर्फ कुछ अंग्रेज सिपाही अंदर रख के ते उस पंजे नूं पत्थर नूं छिल के ते वो पंजे दा निशान मिटाउणा चाहिया। वो कहिंदे सन कि दुनिया नूं गुमराह करदा है, कदी पत्थर ते पंजा इस तरह नहीं लग सकता। तो जिन्ना ही खोद दे पत्थर नूं उपरों छिल दे पंजा उन्ना ही डूंगा हुंदा जांदा, जिन्ना ही उपरों छिल दे पंजा उन्ना ही डूंगा हुंदा। फिर वो हार गए ते मन गए कि किसी आदमी दा काम नहीं है, ये होया ही इस तरह है। ते वो पत्थर फिर बाद विच ਸਿੱਖਾਂ ਨੇ ਉੱਥੋਂ ਚੁੱਕ ਕੇ ਅਤੇ ਜਿੱਥੇ ਚਸ਼ਮਾ ਵਗਦਾ ਸੀ ਮਹਾਰਾਜ ਜੀ ਹੋਰਾਂ ਨੇ ਪੈਦਾ ਕੀਤਾ ਸੀ ਉਸ ਚਸ਼ਮੇ ਦੇ ਉੱਤੇ ਰੱਖ ਦਿੱਤਾ। ਅੱਜ ਕੱਲ੍ਹ ਉੱਥੇ ਪਿਆ ਹੈ ਅਤੇ ਉਹਦੇ ਹੇਠੋਂ ਚਸ਼ਮਾ ਉਸੇ ਤਰ੍ਹਾਂ ਓਨਾ ਹੀ ਪਾਣੀ 12 ਮਹੀਨੇ ਭਾਵੇਂ ਬਾਰਿਸ਼ ਹੋਵੇ ਨਾ ਹੋਵੇ ਉਸੇ ਤਰ੍ਹਾਂ ਓਨਾ ਪਾਣੀ ਵਗਦਾ ਰਹਿੰਦਾ ਹੈ ਅਤੇ ਬਹੁਤ ਸਾਫ਼ ਨਿਰਮਲ ਅਤੇ ਸੀਤਲ ਜਲ ਹੈ। ਆਪਾਂ ਦਰਸ਼ਨ ਕੀਤੇ ਸੀ ਅਤੇ ਹਸਨ ਅਬਦਾਲ ਉਦੋਂ ਸ਼੍ਰੀਨਗਰ ਦਾ ਨਾਂ ਹੁੰਦਾ ਸੀ ਅਤੇ ਹੁਣ ਇਹ ਪੰਜਾ ਸਾਹਿਬ ਇਸ ਦਾ ਨਾਂ ਹੈ ਜੀ। ਮਹਾਰਾਜ ਜੀ ਇੱਥੋਂ ਚੱਲ ਕੇ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਅਫਗਾਨਿਸਤਾਨ ਵਿੱਚ ਜਾਂਦੇ ਹਨ, ਕਾਬਲ ਸ਼ਹਿਰ ਵਿੱਚ। ਕਾਬਲ ਵਿੱਚ ਜਾ ਕੇ ਇੱਕ ਮਸੀਤ ਬਹੁਤ ਸੋਹਣੀ ਉਹਨਾਂ ਦੇਖੀ ਅਤੇ ਉਸ ਮਸੀਤ ਦੇ ਅੰਦਰ ਚਲੇ ਗਏ। ਮਸੀਤ ਦਾ ਜੋ ਮੁੱਲਾ ਸੀ ਉਹ ਕਹਿਣ ਲੱਗਾ ਕਿ ਭਾਈ ਤੁਸੀਂ ਇੱਥੇ ਨਾ ਬੈਠੋ, ਤੁਸੀਂ ਮੁਸਲਮਾਨ ਨਹੀਂ, ਤੁਸੀਂ ਤਾਂ ਹਿੰਦੂ ਜਾਪਦੇ ਹੋ, ਹਿੰਦੂਆਂ ਦਾ ਮਸੀਤ ਵਿੱਚ ਕੀ ਕੰਮ, ਤੁਸੀਂ ਇੱਥੋਂ ਚਲੇ ਜਾਓ। ਜੇ ਹੋਰ ਮੁਸਲਮਾਨ ਆ ਗਏ ਇੱਥੇ ਤਾਂ ਉਹ ਤੁਹਾਨੂੰ ਜ਼ਬਰਦਸਤੀ ਬਾਹੋਂ ਫੜ ਕੇ ਬਾਹਰ ਕੱਢ ਦੇਣਗੇ ਅਤੇ ਫਿਰ ਬੇਅਦਬੀ ਹੋਏਗੀ, ਤੁਸੀਂ ਆਪੇ ਚਲੇ ਜਾਓ। ਇਹ ਮੁਸਲਮਾਨਾਂ ਦੀ ਜਗ੍ਹਾ ਹੈ। ਮਹਾਰਾਜ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ, ਜੇ ਇਹ ਮੁਸਲਮਾਨਾਂ ਦੀ ਜਗ੍ਹਾ ਹੈ, ਅਸੀਂ ਬਹੁਤ ਥੱਕੇ ਹੋਏ ਹਾਂ, ਬਹੁਤ ਦੂਰੋਂ ਚੱਲ ਕੇ ਆਏ ਹਾਂ ਅਤੇ ਇੱਕ ਰਾਤ ਠਹਿਰਨਾ ਹੈ, ਕੱਲ੍ਹ ਨੂੰ ਚਲੇ ਜਾਵਾਂਗੇ। ਉਸਨੇ ਕਿਹਾ ਕਿ ਤੂੰ ਮੰਨਦਾ ਨਹੀਂ ਹੈ, ਇਹ ਸਿਰਫ ਮੁਸਲਮਾਨਾਂ ਦਾ ਸਥਾਨ ਹੈ, ਇੱਥੇ ਹੋਰ ਕੋਈ ਨਹੀਂ ਆ ਸਕਦਾ ਨਾ ਰਹਿ ਸਕਦਾ, ਅਤੇ ਤੈਨੂੰ ਹੋਰ ਮੁਸਲਮਾਨ ਆ ਕੇ ਉਠਾ ਦੇਣਗੇ, ਨਹੀਂ ਤਾਂ ਮੈਂ ਹੀ ਤੈਨੂੰ ਬਾਹੋਂ ਫੜ ਕੇ ਉਠਾ ਦੇਵਾਂਗਾ। ਉਹ ਮਹਾਰਾਜ ਜੀ ਹੋਰਾਂ ਦੇ ਮਗਰ ਪੈ ਗਿਆ ਕਿ ਹੁਣੇ ਉੱਠੋ। ਮਹਾਰਾਜ ਜੀ ਹੋਰਾਂ ਦਾ ਆਪਣਾ ਹੀ ਸਾਰਾ ਚੋਜ ਹੁੰਦੇ ਅਤੇ ਮਹਾਰਾਜ ਜੀ ਕਹਿੰਦੇ ਜੇ ਤੇਰੇ ਵਿੱਚ ਇੰਨਾ ਹੀ ਬਲ ਹੈ ਕਿ ਸਾਨੂੰ ਤੂੰ ਬਾਹੋਂ ਫੜ ਕੇ ਬਾਹਰ ਕਰ ਦੇਣਾ ਹੈ, ਪਹਿਲਾਂ ਤੂੰ ਇਸ ਮਸੀਤ ਨੂੰ ਟਿਕਾ ਕੇ ਰੱਖ, ਜੇ ਤੇਰੇ ਵਿੱਚ ਤਾਕਤ ਹੈ। ਇਹ ਮਸੀਤ ਜਿਸ ਜਗ੍ਹਾ 'ਤੇ ਹੁਣ ਖਲੋਤੀ ਹੈ ਇੱਥੇ ਹੀ ਖਲੋਤੀ ਰਹੇ, ਇੱਥੋਂ ਹਿੱਲੇ ਨਾ, ਤਾਂ ਅਸੀਂ ਜਾਣਾਂਗੇ ਕਿ ਤੇਰੇ ਵਿੱਚ ਤਾਕਤ ਹੈ, ਨਹੀਂ ਤਾਂ ਅਸੀਂ ਜਾਣਾਂਗੇ ਤੂੰ ਝੂਠਾ ਹੈ। ਮੁੱਲਾ ਕਹਿਣ ਲੱਗਾ ਮਸੀਤ ਨੂੰ ਟਿਕਾ ਕੇ ਰੱਖ, ਮਸੀਤ ਕਿੱਥੇ ਚੱਲੀ ਹੈ, ਇਹਨੂੰ ਕੌਣ ਲੈ ਚੱਲਿਆ, ਐਵੇਂ ਮੈਨੂੰ ਡਰਾ ਰਿਹਾ। ਇਹਨਾਂ ਸੁਣ ਕੇ ਮਹਾਰਾਜ ਜੀ ਹੋਰਾਂ ਨੇ ਬਾਲੇ ਅਤੇ ਮਰਦਾਨੇ ਨੂੰ ਇਸ਼ਾਰਾ ਕੀਤਾ ਕਿ ਉੱਠੋ ਅਤੇ ਆਪ ਦੋਵਾਂ ਨੂੰ ਨਾਲ ਲੈ ਕੇ ਮਸੀਤ ਦੇ ਉੱਤੇ ਚੜ੍ਹ ਗਏ। ਪਹਿਲਾਂ ਵਿਹੜੇ ਵਿੱਚ ਬੈਠੇ ਹੋਏ ਸੀ, ਉੱਤੇ ਚੜ੍ਹ ਕੇ ਕਹਿਣ ਲੱਗੇ ਚੱਲ ਪਈ ਮਸੀਤ ਦੌੜ, ਕਾਬਲ ਦੇ ਚਾਰ ਚੁਫੇਰੇ ਚੱਕਰ ਲਾ। ਅਤੇ ਮਸੀਤ ਧਰਤੀ ਤੋਂ ਥੋੜ੍ਹੀ ਜਿਹੀ ਉੱਚੀ ਹੋ ਕੇ ਕਾਬਲ ਦੇ ਚਾਰ ਚੁਫੇਰੇ ਦੌੜਨ ਲੱਗ ਪਏ। ਜੇ ਕੋਈ ਅਣਹੋਣੀਆਂ ਗੱਲਾਂ ਨਹੀਂ ਹਨ, ਨਿਰੰਕਾਰ ਜਿੱਥੇ ਐਡੀਆਂ ਵੱਡੀਆਂ ਧਰਤੀਆਂ ਘੁਮਾਈ ਫਿਰਦੇ ਅਤੇ ਉਹ ਇੱਕ ਛੋਟੀ ਜਿਹੀ ਮਸੀਤ ਕੀ ਗੱਲ ਸੀ। ਰਾਮ ਰਾਏ ਜੀ ਨੂੰ ਵੀ ਜਦੋਂ ਬਾਦਸ਼ਾਹ ਨੇ ਔਰੰਗਜ਼ੇਬ ਨੇ ਦਿੱਲੀ ਬੁਲਾਇਆ, ਮਹਾਰਾਜ ਜੀ ਹੋਰਾਂ ਨੂੰ ਦਿੱਲੀ ਬੁਲਾਇਆ ਸੀ ਹਰ ਰਾਏ ਸਾਹਿਬ ਜੀ ਨੂੰ ਅਤੇ ਉਹਨਾਂ ਨੇ ਰਾਮ ਰਾਏ ਨੂੰ ਭੇਜਿਆ ਕਿ ਤੂੰ ਜਾ ਅਤੇ ਪਤਾ ਕਰਕੇ ਬਾਦਸ਼ਾਹ ਕੀ ਆਖਦਾ ਹੈ। ਰਾਮ ਰਾਏ ਜੋ ਗੁਰੂ ਹਰ ਰਾਏ ਸਾਹਿਬ ਜੀ ਦੇ ਭਾਈ ਸਨ ਉਹ ਗਏ ਦਿੱਲੀ, ਔਰੰਗਜ਼ੇਬ ਨੂੰ ਕਰਾਮਾਤਾਂ ਦੇਖਣ ਦਾ ਬਹੁਤ ਸ਼ੌਕ ਹੁੰਦਾ ਸੀ। ਉਸਨੇ ਕਿਹਾ ਕੋਈ ਕਰਾਮਾਤ ਦਿਖਾਓ। ਇੱਕ ਕੰਧ ਸੀ ਲਾਗੇ ਰਾਮ ਰਾਏ, ਉਸ ਕੰਧ ਉੱਪਰ ਚੜ੍ਹ ਗਏ ਅਤੇ ਉਸਨੂੰ ਕਿਹਾ ਕਿ ਦੌੜ, ਅਤੇ ਉਹ ਕੰਧ ਦੌੜਨ ਲੱਗ ਪਈ ਅਤੇ ਦਿੱਲੀ ਦੇ ਦੁਆਲੇ ਚੱਕਰ ਲਾਏ। ਇਹ ਕੋਈ ਵੱਡੀਆਂ ਗੱਲਾਂ ਨਹੀਂ ਹਨ, ਮਹਾਰਾਜ ਜੀ ਹੋਰਾਂ ਦੀ ਸ਼ਕਤੀ ਅੱਗੇ ਕੁਛ ਵੀ ਨਹੀਂ। ਉਹ ਮਸੀਤ ਕਾਬਲ ਦੇ ਚਾਰ ਚੁਫੇਰੇ ਦੌੜਦੀ, ਕਾਬਲ ਦੇ ਸਾਰੇ ਲੋਕਾਂ ਨੇ ਦੇਖੀ, ਸਾਰੇ ਲੋਕ ਮੂੰਹ ਵਿੱਚ ਉਂਗਲਾਂ ਪਾਈ ਦੇਖ ਰਹੇ ਹਨ। ਮੁੱਲਾਂ ਬਹੁਤ ਡਰਿਆ ਅਤੇ ਕੰਬਿਆ। ਕਾਜੀ ਬਹੁਤ ਘਬਰਾ ਗਿਆ, ਉਸਨੇ ਸਾਰੀ ਖਲਕਤ ਕਾਬਲ ਦੀ ਨੂੰ ਨਾਲ ਲੈ ਕੇ ਅਤੇ ਸਿਜਦਾ ਕੀਤਾ, ਕਹਿਣ ਲੱਗਾ ਇਹ ਖੁਦਾ ਦੇ ਬੰਦੇ, ਖੁਦਾ ਦੇ ਵੱਡੇ ਔਲੀਆ, ਖੁਦਾਏ ਦੇ ਪਿਆਰੇ, ਜਿਸ ਖੁਦਾਏ ਨੇ ਤੈਨੂੰ ਬਣਾਇਆ ਹੈ ਤੈਨੂੰ ਉਹਦਾ ਵਾਸਤਾ ਹੈ, ਤੂੰ ਮਸੀਤ ਨੂੰ ਖਿਲਾਰ ਅਤੇ ਸਾਨੂੰ ਦਰਸ਼ਨ ਦੇ। ਇਸ ਤੋਂ ਅੱਗੇ ਕੀ ਹੁੰਦਾ ਹੈ ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਜੀ। ਮਹਾਰਾਜ ਜੀ ਦੱਸਦੇ ਕਿ ਪਿਆਰ ਕਿਸ ਤਰ੍ਹਾਂ ਕਰੀਦਾ। ਕੁਦਰਤ ਜੋ ਹੈ, ਕੁਦਰਤ ਆਪਾਂ ਨੂੰ ਸਿਖਾਉਂਦੀ ਹੈ ਪੈਰ ਪੈਰ 'ਤੇ, ਥਾਂ ਥਾਂ 'ਤੇ। ਕੁਦਰਤ ਨੇ ਜਾਪਦਾ ਹੈ ਕਿ ਜਿਵੇਂ ਪਰਮਾਤਮਾ ਨੇ ਕੁਦਰਤ ਬਣਾਈ ਹੀ ਬੰਦੇ ਨੂੰ ਸਿਖਾਉਣ ਵਾਸਤੇ, ਪਰ ਬੰਦੇ ਕੋਲ ਟਾਈਮ ਹੀ ਨਹੀਂ ਹੈ ਕੁਦਰਤ ਵੱਲ ਦੇਖਣ ਦਾ। ਮਹਾਰਾਜ ਜੀ ਕੁਦਰਤ ਵੱਲ ਇਸ਼ਾਰਾ ਕਰਦੇ ਕਿ ਪਰਮਾਤਮਾ ਨੂੰ ਤੂੰ ਪਿਆਰ ਕਰ ਅਤੇ ਕੁਦਰਤ ਕੋਲੋਂ ਸਿੱਖ, ਕੁਦਰਤ ਕੋਲੋਂ ਸਿੱਖ। ਕਹਿੰਦੇ ਜੀ ਬਹੁਤ ਪਿਆਰ ਨਾਲ ਮਹਾਰਾਜ ਜੀ ਹੋਰਾਂ ਦੇ ਸ਼ਬਦ ਵਿਚਾਰ ਨੇ ਜੋ ਆਪਣੇ ਲਈ ਆਪਾਂ ਨੂੰ ਉਪਦੇਸ਼। ਬਿਰਤੀ ਇਕਾਗਰ ਰੇ ਮਨ ਜਲ ਔਰ ਕਮਲ ਦਾ ਪਿਆਰ। ਕਮਲ ਜਲ ਵਿੱਚੋਂ ਪੈਦਾ ਹੁੰਦਾ ਅਤੇ ਜੇ ਜਲ ਸੁੱਕ ਜਾਏ ਤਾਂ ਉਦੋਂ ਹੀ ਉਹ ਸੁੱਕ ਜਾਂਦਾ ਹੈ ਨਾਲ ਹੀ। ਮਹਾਰਾਜ ਜੀ ਕਹਿੰਦੇ ਰੇ ਮਨ ਐਸੀ ਹਰਸਿਓਂ ਪ੍ਰੀਤ ਕਰ ਜੈਸੀ ਜਲ ਕਮਲੇ। ਜਿਸ ਤਰ੍ਹਾਂ ਕਮਲ ਜਲ ਨਾਲ ਪ੍ਰੀਤ ਕਰਦਾ, ਜਿਸ ਤਰ੍ਹਾਂ ਕਮਲ ਜਲ ਨਾਲ ਪ੍ਰੀਤ ਕਰ, ਲਹਿਰੀ ਨਾਲ ਪਛਾੜੀਏ ਪੀ ਬਿਗਸੇ ਅਸਨੇ। ਕਹਿੰਦੇ ਪਾਣੀ ਲਹਿਰਾਂ ਨਾਲ ਕਮਲ ਦੇ ਫੁੱਲ ਨੂੰ ਧੱਕੇ ਮਾਰਦਾ ਹੈ ਕਿ ਤੂੰ ਬਾਹਰ ਨਿਕਲ ਜਾ, ਕਿਉਂਕਿ ਕਮਲ ਪਿਆਰ ਕਰਦਾ ਹੈ ਪਾਣੀ ਨੂੰ, ਪਾਣੀ ਕਮਲ ਨੂੰ ਪਿਆਰ ਨਹੀਂ ਕਰਦਾ। ਪਾਣੀ ਦਾ ਕਮਲ ਨਾਲ ਕੋਈ ਵਾਸਤਾ ਨਹੀਂ ਹੈ, ਕਮਲ ਦਾ ਹੀ ਪਾਣੀ ਨਾਲ ਸਾਰਾ ਵਾਸਤਾ ਹੈ। ਅਤੇ ਪਾਣੀ ਉਹਨੂੰ ਲਹਿਰਾਂ ਨਾਲ ਧੱਕੇ ਮਾਰਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਅਤੇ ਪਾਣੀ ਧੱਕੇ ਮਾਰਦਾ ਹੈ ਉਸਨੂੰ, ਅਤੇ ਕਮਲ ਅੱਗੋਂ ਹੋਰ ਖਿੜਦਾ ਹੈ। ਉਹ ਧੱਕੇ ਉਹਨੂੰ ਲੱਗਦੇ ਹੀ ਨਹੀਂ ਕਿ ਧੱਕੇ ਮਾਰਦਾ ਹੈ, ਉਹ ਸਮਝਦਾ ਹੈ ਮੈਨੂੰ ਚੂਲਾ ਚਲਾਉਂਦਾ ਹੈ, ਮੈਨੂੰ ਚੂਲਾ ਚਲਾਉਂ। ਲਹਿਰੇ ਨਾਲ ਪਛਾੜੀਐ ਪੀ ਬਿਗਸੇ ਅਸਨੇ, ਅਸਨੇ ਕਹਿੰਦੇ ਆਸਾਨੀ ਲਾ ਤੂੰ, ਜਿਸ ਤਰ੍ਹਾਂ ਕਮਲ ਦਾ ਪਾਣੀ, ਪਾਣੀ ਧੱਕੇ ਮਾਰਦਾ ਹੈ ਅਤੇ ਕਮਲ ਹੋਰ ਖੁਸ਼ ਹੁੰਦਾ। ਆਪਾਂ ਨੂੰ ਮਹਾਰਾਜ ਜੀ ਮਾੜਾ ਜਿਹਾ ਧੱਕਾ ਮਾਰ ਦਿੰਦੇ, ਕੋਈ ਮਾੜਾ ਜਿਹਾ ਦੁੱਖ ਹੋ ਵੀ ਉਹਨਾਂ ਨੇ ਨਹੀਂ ਦਿੱਤਾ, ਆਪਣੇ ਹੀ ਕਰਮਾਂ ਦਾ ਸੀ। ਅਤੇ ਆਪਾਂ ਉਸੇ ਵੇਲੇ ਹੀ ਗੁਟਕਾ ਰੱਖ ਕੇ ਅਤੇ ਬੈਠ ਜਾਂਦੇ ਹਾਂ ਰੋਣ, ਅਤੇ ਕਮਲ ਖੁਸ਼ ਹੁੰਦਾ ਹੈ, ਕਮਲ ਖੁਸ਼ ਹੁੰਦਾ। ਉਹਨੂੰ ਧੱਕੇ ਲੱਗਦੇ ਹੀ ਨਹੀਂ ਕਿ ਧੱਕੇ ਵੱਜ ਰਹੇ। ਲਹਿਰੀ ਨਾਲ ਪਛਾੜੀਏ ਫੀ ਬਿਗਸੇ ਅਸਨੇ, ਜਲ ਮੈਂ ਜਿਉ ਪਾਏ ਕੇ ਬਿਨ ਜਲ ਮਰਨ ਤਿੰਨੇ। ਕਹਿੰਦੇ ਜਲ ਕਮਲ ਜਲ ਵਿੱਚੋਂ ਪੈਦਾ ਹੁੰਦਾ ਹੈ, ਅਤੇ ਜੇ ਉਹਨੂੰ ਜਲ ਨਾ ਮਿਲੇ ਤਾਂ ਉਹਨੂੰ ਮਰਨ ਆ ਜਾਂਦਾ, ਉਹਦੀ ਮੌਤ ਹੀ ਆ ਜਾਂਦੀ। ਇਸ ਤਰ੍ਹਾਂ ਦਾ ਪਿਆਰ ਆਖਦਾ ਹੈ, ਮੈਂ ਇਹਦੇ ਬਿਨਾਂ ਰਹਿਣਾ ਹੀ ਨਹੀਂ, ਇਹਦੇ ਬਿਨਾਂ ਰਹਿਣਾ ਹੀ ਨਹੀਂ। ਫਿਰ ਕਹਿੰਦੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ। ਦੁਨਿਆਵੀ ਕੁਦਰਤ ਵਿੱਚ ਮਹਾਰਾਜ ਜੀ ਦਿਖਾ ਰਹੇ ਹਨ ਕਿ ਜੋ ਇਹ ਕੁਦਰਤ ਪਰਮਾਤਮਾ ਨੇ ਬਣਾਈ ਹੈ, ਇੱਥੇ ਦੋਵਾਂ ਪਾਸਿਆਂ ਵੱਲੋਂ ਪਿਆਰ ਨਹੀਂ ਹੁੰਦਾ ਕਿਤੇ ਵੀ, ਇੱਕ ਪਾਸੇ ਵੱਲੋਂ ਹੁੰਦਾ ਹੈ। ਅਤੇ ਜਦੋਂ ਦੁਨੀਆਂ ਵਿੱਚ ਜਿਹਨੂੰ ਆਪਾਂ ਪਿਆਰ ਰੱਖਦੇ ਹਾਂ ਉਹ ਮੋਹ ਹੁੰਦਾ ਹੈ, ਪਿਆਰ ਨਹੀਂ। ਮਹਾਰਾਜ ਜੀ ਦੱਸਦੇ ਕਿ ਇੱਕ ਪਾਸੇ, ਤੁਸੀਂ ਵੀ ਜਿਸ ਦਿਨ ਪਿਆਰ ਕਰੋਗੇ ਕਿਸੇ ਨੂੰ, ਜਿਸ ਦਿਨ ਮਨ ਮਰ ਗਿਆ, ਮੋਹ ਖਤਮ ਹੋ ਗਿਆ, ਉਸ ਦਿਨ ਤੁਸੀਂ ਪਿਆਰ ਕਰੋਗੇ ਅਤੇ ਤੁਹਾਡੇ ਵੱਲੋਂ ਪਿਆਰ ਹੋਏਗਾ, ਤੁਸੀਂ ਦੂਸਰੇ ਦੇ ਪਿਆਰ ਨੂੰ ਨਹੀਂ ਉਡੀਕੋਗੇ ਕਿ ਉਹ ਵੀ ਤੁਹਾਨੂੰ ਪਿਆਰ ਕਰੇ, ਤੁਹਾਡੇ ਵੱਲੋਂ ਹੀ ਹੋਏਗਾ। ਅਤੇ ਕੁਦਰਤ ਵਿੱਚ ਮਹਾਰਾਜ ਜੀ ਕਹਿੰਦੇ ਪਿਆਰ ਇੱਕ ਪਾਸਿਓਂ ਹੁੰਦਾ ਹੈ, ਸਿਰਫ ਪਰਮਾਤਮਾ ਅਤੇ ਸਿੱਖ ਦਾ ਪਿਆਰ ਦੋਵਾਂ ਪਾਸਿਆਂ ਤੋਂ, ਹੋਰ ਕਿਸੇ ਚੀਜ਼ ਦਾ ਦੋਵਾਂ ਪਾਸਿਆਂ ਤੋਂ ਪਿਆਰ ਨਹੀਂ। ਰੇਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਸ ਤਰ੍ਹਾਂ ਮੱਛੀ ਦੇ ਪਾਣੀ ਨਾਲ ਪਿਆਰ ਹੈ। ਜਿਉਂ ਅਧਕਿਓ ਤਿਉਂ ਸੁੱਖ ਕਣੋ ਤਨ ਮਨ ਸ਼ਾਂਤ ਸਰੀਰ, ਅਤੇ ਜਿੰਨਾ ਹੀ ਜ਼ਿਆਦਾ ਪਾਣੀ ਹੋਵੇ ਉਨਾ ਹੀ ਮੱਛੀ ਖੁਸ਼ ਹੁੰਦੀ, ਸੁਖੀ ਹੁੰਦੀ, ਉਹਦਾ ਤਨ ਮਨ ਸ਼ਾਂਤ ਰਹਿੰਦਾ, ਜਿੰਨਾ ਪਾਣੀ ਜ਼ਿਆਦਾ ਹੋਵੇ, ਕਿਉਂਕਿ ਪਾਣੀ ਨੂੰ ਉਹ ਪਿਆਰ ਕਰਦੀ। ਜਿੰਨਾ ਜ਼ਿਆਦਾ ਪਾਣੀ ਉਨਾ ਹੀ ਖੁਸ਼ ਹੁੰਦੀ। ਕਹਿੰਦੇ ਬਿਨ ਜਲ ਘੜੀ ਨਾ ਜੀਵਈ, ਪ੍ਰਭ ਜਾਣੇ ਅਬ ਪੀਰ। ਕਹਿੰਦੇ ਮੱਛੀ ਪਾਣੀ ਤੋਂ ਬਿਨਾਂ ਇੱਕ ਘੜੀ ਵੀ ਨਹੀਂ ਜੀਂਦੀ, ਅਤੇ ਜੇ ਉਹਨੂੰ ਪਾਣੀ ਤੋਂ ਅਲੱਗ ਕਰਦੀ ਹੈ ਤਾਂ ਜੋ ਉਹਦੀ ਹਾਲਤ ਹੁੰਦੀ ਹੈ, ਜੋ ਉਹਦੇ ਦਿਲ ਦੀ ਹਾਲਤ ਹੁੰਦੀ ਹੈ, ਜੋ ਉਹਦੇ ਦਿਲ ਵਿੱਚ ਪੀੜ ਹੁੰਦੀ, ਕਹਿੰਦੇ ਉਹ ਸਿਰਫ ਪਰਮਾਤਮਾ ਹੀ ਜਾਣਦਾ ਹੈ। ਪ੍ਰਭ ਜਾਣੇ ਅਬ ਪੀਰ, ਅਬ ਆਖਦੇ ਦਿਲ ਨੂੰ, ਪੀਰ ਕਿ ਜੋ ਮੱਛੀ ਦੇ ਦਿਲ ਨੂੰ ਪੀੜ ਹੁੰਦੀ ਪਾਣੀ ਤੋਂ ਵਿਛੜ ਕੇ, ਕਹਿੰਦੇ ਉਹ ਸਿਰਫ ਪਰਮਾਤਮਾ ਹੀ ਜਾਣਦਾ। ਜਾਂ ਮੱਛੀ ਜਾਣਦੀ ਹੈ ਜਿਹਨੂੰ ਪੀੜ ਹੁੰਦੀ ਹੈ, ਜਾਂ ਪਰਮਾਤਮਾ ਜਾਣਦਾ ਕਿ ਇਸ ਤਰ੍ਹਾਂ ਦੀ ਪੀੜ ਹੁੰਦੀ। ਆਪਾਂ ਨੂੰ ਸਮਝਾ ਰਹੇ ਹਨ ਕਿ ਜਦੋਂ ਆਪਾਂ ਨੂੰ ਵਿਸਰ ਜਾਏ ਪਰਮਾਤਮਾ, ਅਤੇ ਆਪਾਂ ਨੂੰ ਵੀ ਇਸ ਤਰ੍ਹਾਂ ਪੀੜ ਹੋਵੇ जिस तरह मच्छी नहीं होती, आपा भी उस तरह मरन किनारे खड़े हो जाइए जिस तरह कमल हो जाता पानी तो बिना। प्यार नाल मच्छी दी पढ़ती जी कहानी, मच्छी दी कहानी। बिन जल कड़ी न जीवई, प्रभ जाने अब पीर। उदे दिल दी पीड़ सिर्फ परमात्मा जाने। बिन जल कड़ी न जीवई, प्रभ जाने अब पीर। बिन जल कड़ी न जीवई, प्रभ जाने अब पीर। बिन जल कड़ी न जीवई, प्रभ जाने अब पीर। ਕਿਹੋ ਜਿਹੀ ਪੀੜ ਹੁੰਦੀ ਹੋਊ ਉਹਦੇ, ਕਿਹੋ ਜਿਹੀ ਪੀੜ ਹੁੰਦੀ ਹੋ ਕਿ ਉਹਦੀ ਮੌਤ ਹੀ ਹੋ ਜਾਂਦੀ। ਫਿਰ ਕਹਿੰਦੇ ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀ ਸੂਰ। ਚੱਕਵੀ ਜਿਸ ਨੂੰ ਅੰਗਰੇਜ਼ੀ ਵਿੱਚ ਰੂਡੀ ਗੂਜ ਕਹਿੰਦੇ, ਉਹਦਾ ਸੂਰਜ ਨਾਲ ਪ੍ਰੇਮ ਹੈ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀ ਸੂਰ, ਸੂਰਜ ਨੂੰ ਕਰਦੀ ਹੈ। ਸਾਰਾ ਦਿਨ ਸੂਰਜ ਵੱਲ ਦੇਖਦੀ ਰਹਿੰਦੀ, ਜਦੋਂ ਤੋਂ ਸੂਰਜ ਚੜ੍ਹਦਾ ਉਹਦੇ ਮੁੱਖ ਵੱਲ ਦੇਖਦੀ ਰਹਿੰਦੀ। ਜਿੱਧਰ ਜਿਉਂ ਜਿਉਂ ਸੂਰਜ ਜਾਂਦਾ ਹੈ ਪੂਰਬ ਤੋਂ ਪੱਛਮ ਨੂੰ, ਤਿਉਂ ਤਿਉਂ ਉਹਦੀ ਗਰਦਨ ਘੁੰਮਦੀ ਹੈ ਪੂਰਬ ਤੋਂ ਪੱਛਮ। ਅਤੇ ਫਿਰ ਜਦੋਂ ਸੂਰਜ ਛੁੱਪ ਜਾਂਦਾ ਹੈ ਪੱਛਮ ਵਿੱਚ, ਅਤੇ ਉਹ ਪੂਰਬ ਵੱਲ ਮੂੰਹ ਕਰਕੇ ਖੜੀ ਹੋ ਜਾਂਦੀ ਰਾਤ ਨੂੰ। ਰਾਤ ਨੂੰ ਪੂਰਬ ਵੱਲ ਮੂੰਹ ਕਰਕੇ ਖੜੀ ਹੋ ਜਾਂਦੀ। ਉਸਨੂੰ ਕੋਈ ਟਾਈਮ ਦੀ ਸਮਝ ਨਹੀਂ ਹੈ ਕਿ ਇੰਨੇ ਘੰਟਿਆਂ ਬਾਅਦ ਸੂਰਜ ਨੇ ਚੜ੍ਹਨਾ ਹੈ। ਹਨੇਰਾ ਹੋ ਜਾਂਦਾ ਅਤੇ ਉਹ ਪੂਰਬ ਵੱਲ ਮੂੰਹ ਕਰਕੇ ਖੜੀ ਹੋ ਜਾਂਦੀ ਅਤੇ ਸੋਚਦੀ ਹੈ ਕਿ ਇਸ ਪਾਸੇ ਹੁਣ ਆ ਗਿਆ ਹੈ ਉਹ, ਅਤੇ ਉਹਨੇ ਐਵੇਂ ਕੋਈ ਕਾਲਾ ਜਿਹਾ ਕੱਪੜਾ ਮੂੰਹ 'ਤੇ ਪਾਇਆ ਹੋਇਆ ਸੀ, ਹੁਣੇ ਲਾਹ ਦੇਵੇਗਾ, ਹੁਣੇ ਲਾਹ ਦੇ। ਉਹਨੂੰ ਇਹ ਖਬਰ ਹੀ ਨਹੀਂ ਹੁੰਦੀ ਕਿ ਕਈ ਘੰਟੇ ਮੈਨੂੰ ਖੜੀ ਰਹਿਣਾ ਪੈਣਾ। ਉਹਨੂੰ ਕੋਈ ਆਪਣਾ ਫਿਕਰ ਹੀ ਨਹੀਂ, ਆਪਣੀ ਸੋਝੀ ਹੀ ਨਹੀਂ, ਇੰਨਾ ਹੀ ਸੋਚਦੀ ਕਿ ਇਸ ਪਾਸੇ ਆ ਗਿਆ ਹੈ ਅਤੇ ਮੂੰਹ 'ਤੇ ਕਾਲਾ ਜਿਹਾ ਕੋਈ ਕੱਪੜਾ ਲੈ ਲਿਆ ਸੀ, ਹੁਣੇ ਲਾ ਦੇਵੇਗਾ ਅਤੇ ਦਰਸ਼ਨ ਹੋਣਗੇ। ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀ ਸੂਰ। ਖਿੰਨ ਪਲ ਨੀਂਦ ਨਾ ਸੋਵਈ। ਸਾਰੀ ਰਾਤ ਖਲੋਤੀ ਰਹਿੰਦੀ ਹੈ ਦੋਵਾਂ ਪੈਰਾਂ। ਖਿੰਨ ਪਲ ਨੀਂਦ ਨਾ ਸੋਵਈ, ਦੇਖੈ ਦੂਰ ਹਦੂਰ। ਹੈਗਾ ਦੂਰ ਹੈ ਪਰ ਅਜੇ ਸੂਰਜ ਨੇ ਕਈਆਂ ਘੰਟਿਆਂ ਨੂੰ ਚੜ੍ਹਨਾ ਹੈ, ਅਤੇ ਉਹ ਸਮਝਦੀ ਨਹੀਂ ਸਾਹਮਣੇ ਹੈ, ਕਈਆਂ ਘੰਟਿਆਂ ਨੂੰ ਨਹੀਂ ਚੜ੍ਹਨਾ ਉਹਨੇ, ਅਤੇ ਹੁਣੇ ਆ ਕਾਲਾ ਜਿਹਾ ਕੱਪੜਾ ਮੂੰਹ ਤੋਂ ਲਾਹ ਦੇਣਾ, ਅਤੇ ਤੂੰ ਨਹੀਂ ਜਾਣਦਾ ਕਈਆਂ ਘੰਟਿਆਂ ਨੂੰ ਨਹੀਂ ਚੜ੍ਹਨਾ। खिन पल नींद न सोवई जाने दूर हजूर। सूरज भावें अजे दूर है पर वो सामने समझ रही है, सामने देख। खिन पल नींद न सोवई जाने दूर हजूर। जी महाराज जी अपन समझा रहे कि इस तरह प्यार करना है। आप ऐवें पाठ करके नहीं लंघ जाना गा, ये बचना नू समझना ते कमाना है, फिर इस तरह का प्यार पाना है, इस तरह का प्यार पाना है। खिन पल नींद न सोवई जाने दूर हजूर। खिन पल नींद न सोवई जाने दूर हजूर। कुदरत को सीखना एक किस तरह की ट्रेजडी है, हादसा है। कहा हादसा है कि आदमी अपने आप नू अत सियाना समझदा है,